ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸੁਭਾਗ ਜੀ ਦਾ ਸੁਧਾਰ ਹੱਥੀਂ ਬਾਬਾ ਨੋਦ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ 19, ਦੂਸਰਾ ਹਿੱਸਾ, ਦੂਸਰੀ ਰਾਤ। ਪਰਮਾਰਥ ਦੇ ਰਸਤੇ ਦੀ ਤੁਰਨ ਵਾਲੀ ਬਾਣੀ ਦੀ ਨੇਮਣ ਤੇ ਨਾਮ ਦੀ ਪ੍ਰੇਮਣ ਮਾਈ ਪਤੀ ਦੇ ਵਿਯੋਗ ਹੋਇਆ ਆਪਣੇ ਹਿਰਦੇ ਵਿੱਚ ਵੇਖ ਰਹੀ ਹੈ ਕਿ ਪਤੀ ਚਰਨਾਂ ਦਾ ਪ੍ਰੇਮ ਕਿਸ ਤਰ੍ਹਾਂ ਦੇ ਵੈਰਾਗ ਨੂੰ ਪੈਦਾ ਕਰ ਰਿਹਾ ਹੈ। ਲੋਕ ਕਹਿਣਗੇ ਕਿ ਸ੍ਰੀ ਗੁਰੂ ਕਲਗੀਧਰ ਜੀ ਦੀ ਮਾਤਾ ਤੁਲਿਏ ਸੱਸ ਪਤੀ ਵਿਯੋਗ ਪਰ ਕਿਉਂ ਰੋਈ ਹੈ। ਇਹ ਕਾਦੀ ਸਤਸੰਗਣ ਹੈ ਜੋ ਅਜੇ ਰੋਂਦੀ ਹੈ, ਪਰ ਮਾਈ ਵਾਲੇਵੇ ਕਾਰਨ ਨਹੀਂ ਰੋਈ। ਇਸ ਕਰਕੇ ਉਸਦਾ ਰੋਣਾ ਖੁਆ ਰੋਣਾ ਨਹੀਂ ਹੈ, ਪਰ ਉਹ ਪ੍ਰੇਮ ਦੇ ਹੰਝੂ ਰੋਕਣੋਂ ਰੁਕ ਜਾਂਦੀ ਹੈ। ਇਸ ਕਰਕੇ ਇਸਦੇ ਰੋਣ ਦੇ ਭੇਦ ਨੂੰ ਜਾਣਨਾ ਚਾਹੀਏ। ਉਹ ਭੇਦ ਡੂੰਘਾ ਹੈ, ਮਾਮੂਲੀ ਅੱਖ ਇਹਨਾਂ ਹੰਝੂਆਂ ਦੇ ਭੇਦ ਤੱਕ ਨਹੀਂ ਅਪੜਦੀ। ਰਸੀਏ ਜਾਣਦੇ ਹਨ ਕਿ ਮਾਈ ਹਾਏ ਕੀ ਹੋ ਗਿਆ, ਹਾਏ ਰੱਬ ਨੇ ਬੁਰਾ ਕੀਤਾ, ਹਾਏ ਹੁਣ ਕੀ ਹੋਵੇਗਾ। ਇਸ ਤਰ੍ਹਾਂ ਦੇ ਨੇਚੇ ਤੋਂ ਸੱਖਣੇ ਸੰਕਲਪ ਲੈ ਕੇ ਨਹੀਂ ਰੋਈ। ਉਹ ਆਪਣੇ ਸਤਸੰਗੀ ਪਤੀ ਦੇ ਵਿਯੋਗ ਪਰ ਆਪਣੇ ਆਤਮਾ ਵਿੱਚ ਪ੍ਰੇਮ ਭਰੀ ਸਿੱਕ ਨਾਲ ਕਹਿ ਰਹੀ ਹੈ, ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋ। ਪਹਿਲੀ ਰਾਤ ਜੋ ਉਸਨੇ ਬਿਤਾਈ ਹੈ ਜ਼ਿੰਦਗੀ ਵਿੱਚ, ਪਹਿਲੀ ਉਹ ਰਾਤ ਸੀ ਕਿ ਜਿਸ ਰਾਤ ਵਿੱਚ ਉਸਨੇ ਆਪਣੇ ਆਪ ਨੂੰ ਸੱਚੇ ਸਤਸੰਗੀ ਤੋਂ ਵਾਂਝੀ ਹੋਈ ਕਲ ਵਿੱਚ ਪਾਇਆ। ਉਸਦੇ ਮਨ ਵਿੱਚ ਭਰੋਸਾ ਖੜੋਤਾ ਹੈ, ਧੀਰਜ ਵੀ ਹੈ, ਨਹੀਂ ਤਾਂ ਕੀ ਨਹੀਂ। ਇੱਕ ਆਪਣੇ ਵਰਗੇ ਆਪਾ ਹੋ ਗਏ ਸਤਸੰਗੀ ਦੇ ਭਜਨ ਉਪਕਾਰ ਵਾਲੇ ਸਰੀਰ ਦੇ ਆਸਰੇ ਦਾ ਜੋ ਗੁਪਤ ਨਸ਼ਾ ਮਨ ਵਿੱਚ ਸੀ ਉਹ ਨਹੀਂ ਹੈ। ਸੁਰਤ ਨੂੰ ਉਸ ਆਸਰੇ ਦਾ ਘਾਟਾ ਹੋ ਗਿਆ ਹੈ ਜੋ ਆਸਰਾ ਪਰਮਾਰਥ ਦਾ ਸਹਾਈ ਸੀ। ਇਸ ਕਰਕੇ ਸੁਰਤ ਨਾਮ ਤੋਂ ਹਿਲ ਕੇ ਵੈਰਾਗ ਪੂਰਤ ਹੋ ਕੇ ਉਸ ਪਿਆਰੇ ਦੇ ਅਧੀਨ ਵਿੱਚ ਆ ਜਾਂਦੀ ਅਤੇ ਫਿਰ ਆਖਦੀ ਹੈ, ਹੇ ਪ੍ਰਾਣ ਪਿਆਰੇ, ਮੇਰੀ ਸੰਸਾਰੀ ਯਾਤਰਾ ਸ਼ਰਮ ਧਰਮ ਸਿੱਖੀ ਸਿਦਕ ਨਾਲ ਨਿਭ ਜਾਵੇ। ਐਵ ਕਹਿੰਦੇ ਸੰਸਾਰ ਵਿੱਚ ਇੱਕ ਉਦਰੇਵਾਂ ਦਿਸ ਕੇ ਨੈਣ ਵਹਿ ਤੁਰਦੇ ਹਨ ਅਤੇ ਫਿਰ ਬੇਨਤੀ ਉੱਠਦੀ ਹੈ, ਹੇ ਅਕਾਲ ਪੁਰਖ, ਪਿਆਰੇ ਸਿਰਤਾਜ ਨੂੰ ਆਪਨੇ ਸੱਦ ਲਿਆ ਹੈ, ਆਪਣੇ ਚਰਨਾਂ ਵਿੱਚ ਥਾਂ ਦੇਣੀ ਅਤੇ ਦਾਸੀ ਨੂੰ ਉੱਥੇ ਅਪਣਨ ਦੀ ਯੋਗਤਾ ਬਖਸ਼ਣੀ। ਇਸ ਆਰਾਧਨਾ ਵਿੱਚ ਵਾਹਿਗੁਰੂ ਦੀ ਅਮਿਤ ਵਡਿਆਈ ਅਤੇ ਕਿਰਪਾਲਤਾ ਦੇ ਭਾਵ ਨਾਲ ਨੇਤਰਾਂ ਵਿੱਚ ਨੀਰ ਭਰ ਆਉਂਦਾ ਹੈ। ਇਸ ਪਰ ਗੁਰਬਾਣੀ ਕਹਿੰਦੀ ਹੈ, ਨਾਨਕ ਰੁੰਨਾ ਬਾਬਾ ਜਾਣੀਏ ਜੋ ਰੋਵੇ ਲਾਏ ਪਿਆਰੋ। ਕੌਣ ਨਹੀਂ ਰੋਂਦਾ, ਡਾਕੂ ਅਰ ਕਸਾਈ, ਕੌਣ ਨਹੀਂ ਰੋਂਦਾ, ਨਿਰਦਈ ਅਰ ਜੜ, ਕੋਮਲ ਹਿਰਦਿਆਂ ਵਾਲੇ ਰੋਂਦੇ ਹਨ। ਰੋਣ ਬਿਰਹੋਂ ਦਾ ਮੁੱਖ ਲੱਛਣ ਹੈ, ਅਰ ਬਿਰਹੋਂ ਪ੍ਰੇਮ ਰਾਜ ਦਾ ਸੁਲਤਾਨ ਹੈ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਮਸਾਣ ਦੀ ਧਰਤੀ ਡਾਢੀ ਸੜੀ ਹੋਈ ਅਤੇ ਪਾਣੀ ਤੋਂ ਖਾਲੀ ਹੁੰਦੀ ਹੈ। ਬਿਰਹੋਂ ਵੀ ਹੋਣੇ ਮਸਾਣ ਸਮਾਨ, ਹਿਰਦੇ ਨੇ ਕੀ ਰੋਣਾ ਹੈ। ਰੋਹੀਆਂ ਧਰਤੀਆਂ ਰੋਂਦੀਆਂ ਹਨ ਜੋ ਪਾਣੀਆਂ ਨਾਲ ਭਰਪੂਰ ਹਨ। ਨਾਮ ਅਤੇ ਪ੍ਰੇਮ ਵਾਲੀਆਂ ਅੱਖੀਆਂ ਵਾਲੇਵੇ ਕਾਰਨ ਨਹੀਂ ਰੋਂਦੀਆਂ, ਨਾ ਸ਼ੁਕਰੀ ਦੇ ਕਾਰਨ ਨਹੀਂ ਰੋਂਦੀਆਂ, ਕਾਫਰ ਹੋ ਕੇ ਨਹੀਂ ਰੋਂਦੀਆਂ, ਪਰ ਆਪਣੇ ਸਿਰਜਣਹਾਰ ਦੇ ਪ੍ਰੇਮ ਵਿੱਚ ਦਰਵ ਕੇ ਰੋਂਦੀਆਂ ਹਨ। ਇਹ ਅੱਖੀਆਂ ਪਿਆਰੇ ਗੁਰਮੁੱਖਾਂ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦਿਆਂ ਰੋਂਦੀਆਂ ਹਨ। ਗੁਰਮੁੱਖ ਅੱਖੀਆਂ ਸੰਸਾਰ ਦੇ ਦੁੱਖਾਂ ਪਰ ਤਰਸ ਖਾ ਕੇ ਉਪਕਾਰ ਕਰਕੇ ਰੋਂਦੀਆਂ ਹਨ। ਹਾਂ, ਪਾਪੀਆਂ ਦੀਆਂ ਕਮਜ਼ੋਰੀਆਂ ਪਰ ਅਪਰਾਧੀਆਂ ਦੇ ਅਪਰਾਧ ਦੇਖ ਕੇ ਅਤੇ ਗਰੀਬਾਂ ਦੀ ਸਹਾਇਤਾ ਵਿੱਚ ਰੋਂਦੀਆਂ ਹਨ ਇਹ ਅੱਖੀਆਂ। ਆਪਣੇ ਪਾਪਾਂ ਦੀ ਕਾਲਕ ਧੋਣ ਵਾਸਤੇ ਕੀਤੇ ਕਰਮਾਂ ਪਰ ਰੋਣਾ, ਸਾਬਣ ਦੀ ਚੱਟ ਲਾ ਕੇ ਆਪਣੇ ਕਲੰਕਿਤ ਆਤਮਾ ਨੂੰ ਸਾਫ਼ ਕਰਨਾ ਹੈ। ਨੇਕ ਰੂਹਾਂ ਜਦ ਨੇਕੀ ਵਿੱਚ ਪ੍ਰੇਮ ਭਰ ਕੇ ਰੋਂਦੀਆਂ ਹਨ ਤਾਂ ਸ਼ਰਮ ਨਹੀਂ ਕਰਦੀਆਂ ਕਿ ਹਾਏ ਲੋਕ ਕੀ ਕਹਿਣਗੇ। ਉਹ ਪੁਕਾਰ ਕੇ ਕਹਿੰਦੀਆਂ ਹਨ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਹਾਂ, ਪ੍ਰੇਮ ਪੂਰਤ ਜਿੰਦੜੀਆਂ ਰੋਂਦੀਆਂ ਹਨ ਅਰ ਕਹਿੰਦੀਆਂ ਹਨ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ, ਉਰ ਨਾ ਪੀਜੈ ਪਗ ਨਾ ਖਿਸੈ ਹਰ ਦਰਸਨ ਕੀ ਆਸ। ਹਾਂ, ਗੁਰਮੁਖ ਅੱਖਾਂ ਵੀ ਰੋਂਦੀਆਂ ਹਨ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ। ਮਾਈ ਪਹਿਲੀ ਰਾਤ ਨੂੰ ਕਿਉਂ ਰੋਈ ਸੀ? ਮਾਈ ਪਿਆਰੇ ਸਤਸੰਗੀ ਪਤੀ ਦੇ ਸਤਸੰਗ ਤੋਂ ਵਾਂਝੀ ਹੋਈ ਆਪਣੇ ਆਪ ਨੂੰ ਦੇਖ ਰਹੀ ਸੀ। ਘਰ ਵਿੱਚ ਅੱਜ ਕਥਾ ਨਹੀਂ ਸੀ ਹੋਈ, ਕੀਰਤਨ ਨਹੀਂ ਸੀ ਹੋਇਆ। ਹਾਂ, ਅੱਜ ਅੰਮ੍ਰਿਤ ਵੇਲੇ ਧਰਮਸਾਲ ਲਿਜਾਣ ਵਾਲਾ ਸਾਥੀ ਕੋਲ ਨਹੀਂ ਸੀ। ਉਹ ਅੱਖਾਂ ਜੋ ਇਸ ਵੇਲੇ ਸਤਸੰਗ ਵਿੱਚ ਸਮਾਧ ਸਥਿਤ ਹੋ ਕੇ ਪਿਆਰੇ ਵਾਹਿਗੁਰੂ ਵਿੱਚ ਟਿਕਾਵ ਦਾ ਆਨੰਦ ਲੈਂਦੀਆਂ ਸਨ, ਅੱਜ ਆਪਣੇ ਨਿੱਘ ਨਾਲ ਨਿੱਘੇ ਹੋਏ ਸਿਰਾਣੇ ਨਾਲ ਰਗੜ ਖਾਂਦੀਆਂ ਹੰਝੂਆਂ ਪੰਗਾਰੇ ਬਿਨਾਂ ਕਿਸ ਤਰ੍ਹਾਂ ਰਹਿ ਸਕਦੀਆਂ ਹਨ। ਨਾਸ਼ੁਕਰੀ ਅਤੇ ਨਿਰਾਸ਼ਤਾ ਵਿੱਚ ਨਹੀਂ, ਪਰ ਨਿੱਜ ਦੇ ਸਤਸੰਗੀ ਦੇ ਚਲੇ ਜਾਣ 'ਤੇ, ਸਤਸੰਗ ਦੀ ਘਾਟ ਪੈਣ 'ਤੇ, ਸੁਰਤ ਦਾ ਸਤਸੰਗੀ ਆਸਰਾ ਟੁੱਟਣ 'ਤੇ ਪਿਆਰ ਦਾ ਵੈਰਾਗ ਆਉਂਦਾ ਹੈ। ਫਿਰ ਬਾਣੀ ਦੇ ਆਸਰੇ ਨਾਲ ਅਰਦਾਸ ਦੇ ਰਸਤੇ ਸਾਈਂ ਦੀ ਹਜ਼ੂਰੀ ਵਿੱਚ ਜਾ ਕੇ ਮਾਈ ਨਾਮ ਦੇ ਰੌਂ ਵਿੱਚ ਲੱਗ ਜਾਂਦੀ ਹੈ। ਦਾਗਦਾਰਨੀ: ਭੈਣ ਜੀ, ਉਹ ਮਾਈ ਤਾਂ ਬੜੀ ਉੱਚੀ ਸੀ, ਉਸਨੂੰ ਪਤੀ ਵਿਯੋਗ ਦੇ ਸੁੱਚੇ ਪਿਆਰ ਨੇ ਵੈਰਾਗ ਵਿੱਚ ਲਿਆਂਦਾ ਸੀ, ਅਤੇ ਮੈਂ ਤਾਂ ਵੀਰ ਦੇ ਸਾਕਾਦਾਰੀ ਵਾਲੇ ਪਿਆਰ ਵਿੱਚ ਉਦਰੀ 'ਤੇ ਰੋਈ ਹਾਂ। ਪਰ ਫਿਰ ਭੈਣ ਜੀ, ਇੱਥੇ ਇੱਕ ਗੱਲ ਮੈਂ ਕਹੇ ਬਿਨਾਂ ਰਹਿ ਨਹੀਂ ਸਕਦੀ ਕਿ ਕਿੰਨੀ ਵਡਿਆਈ ਹੈ ਸਤਸੰਗ ਦੀ, ਜੋ ਮੇਰੀ ਜਿਹੀ ਮੋਹ ਵਿੱਚ ਫਾਥੀ ਦਾ ਫਿਕਰ ਸਤਸੰਗ ਨੇ ਕੀਤਾ ਹੈ, ਅਤੇ ਸ੍ਰੀ ਬਾਬਾ ਜੀ ਨੇ ਪਰਿਵਾਰ ਸਣੇ ਆ ਕੇ ਮੈਨੂੰ ਧਰਵਾਸ ਦਿੱਤਾ ਹੈ। ਫਿਰ ਅਜੇ ਮੈਨੂੰ ਨਿਤਾਣਿਆਂ ਤੱਕ ਕੇ ਤੁਸਾਨੂੰ ਛੋੜ ਗਏ ਹਨ, ਜੋ ਆਪਣੇ ਸਤਸੰਗ ਨਾਲ ਮੈਨੂੰ ਉੱਚੀਆਂ ਕਰੀ ਰੱਖੋ। ਇਹ ਵਡਿਆਈ ਸਤਸੰਗ ਦੀ ਹੈ। ਧੰਨ ਵਾਹਿਗੁਰੂ, ਧੰਨ ਗੁਰੂ ਆਪ, ਧੰਨ ਗੁਰਬਾਣੀ ਅਤੇ ਧੰਨ ਸਤਸੰਗ। ਸੁਭਾਗ ਜੀ: ਭੈਣ ਜੀ, ਇਹੋ ਗੱਲ ਜਗਤ ਵਿੱਚ ਘਟ ਰਹੀ ਹੈ, ਅਤੇ ਇਸੇ ਕਰਕੇ ਦੁੱਖ ਵੀ ਵੱਧ ਨਪੀੜਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਨੇ ਸਤਸੰਗ ਦੀ ਬੜੀ ਮਹਿਮਾ ਕੀਤੀ ਹੈ। ਸਤਸੰਗ ਹੀ ਯਤਨ ਕਰ ਰਹੇ ਗੁਰਸਿੱਖਾਂ ਦਾ ਆਸਰਾ ਹੈ। ਮਾਈ ਨੇ ਆਪ ਯਤਨ ਕੀਤੇ, ਹੰਭਲੇ ਮਾਰੇ, ਬਾਣੀ ਦੀ ਟੇਕ ਲਈ, ਸ਼ੋਕ ਵਿੱਚੋਂ ਟਿਕਾਵ ਅਤੇ ਸਿਦਕ ਵਿੱਚ ਬਾਣੀ ਦੇ ਜ਼ੋਰ ਅਤੇ ਨਾਮ ਦੇ ਆਸਰੇ ਆਈ ਹੈ। ਪਰ ਸਤਸੰਗ ਨੇ ਬੜਾ ਆਸਰਾ ਦਿੱਤਾ ਹੈ ਅਤੇ ਡੋਲਨ ਤੋਂ ਕੱਢ ਲਿਆ ਹੈ। ਦਾਗਦਾਰਨੀ: ਮੈਨੂੰ ਇਹ ਕਥਾ ਸੁਣ ਕੇ ਬੜਾ ਧੀਰਜ ਆਇਆ ਹੈ, ਡਿੱਗ ਡਿੱਗ ਕੇ ਹੀ ਸਵਾਰ ਹੋਈਦਾ ਹੈ। ਹੁਣ ਸੋਹਣੇ ਸਤਸੰਗ ਦੇ ਆਸਰੇ ਆਸ ਹੈ, ਮੈਂ ਵੀ ਤਰ ਖੜੋਵਾਂਗੀ। ਹਾਂ ਭੈਣ ਜੀ, ਅੱਗੋਂ ਕਥਾ ਸੁਣਾਓ। ਮਾਈ ਫਿਰ ਅਨੰਦਪੁਰ ਗਈ। ਸੁਭਾਗ ਜੀ: ਇਸ ਤਰ੍ਹਾਂ ਦੀ ਪਹਿਲੀ ਰਾਤ ਗੁਜ਼ਰ ਚੁੱਕੀ ਸੀ। ਸਤਸੰਗ ਦੀ ਪ੍ਰੇਮਣ ਪਤੀ ਵਿੱਚ ਸਤਸੰਗ ਦਾ ਆਸਰਾ ਵੇਖਣ ਵਾਲੀ ਮਾਈ ਪ੍ਰੇਮ ਵਿੱਚ ਰੰਗੀ, ਅਰ ਇਹ ਕਾਰਨ ਪਾ ਕੇ ਵੈਰਾਗ ਵਿੱਚ ਹੋਰ ਆਰੂੜ ਹੋ ਗਈ। ਮਾਈ ਹੁਣ ਅਨੰਦਪੁਰ ਪਹੁੰਚੀ ਹੈ, ਪਿਆਰੀ ਪੁੱਤਰੀ ਨੂੰ ਆ ਕੇ ਮਿਲੀ, ਮਾਤਾ ਨੂੰ ਸ੍ਰੀ ਜੀਤੋ ਜੀ ਧਾ ਕੇ ਮਿਲੀ, ਪਰ ਪਿਤਾ ਜੀ ਨੂੰ ਨਾਲ ਨਾ ਵੇਖ ਕੇ ਵੈਰਾਗ ਵਿੱਚ ਕਹਿੰਦੀ ਹੈ, ਮਾਂ ਜੀ, ਪਿਆਰੇ ਬਾਪੂ ਜੀ ਕਿੱਥੇ ਹਨ? ਤਦ ਉਹ ਮਾਈ ਕਿਸ ਸਿਦਕ ਵਿੱਚ ਬੋਲਦੀ ਹੈ, ਬੀਬੀ ਜੀ, ਤੇਰੇ ਪਿਤਾ ਜੀ ਲੁਕਣ ਮੀਟੀ ਖੇਡਦੇ, ਦਾਈ ਫੁੱਲਾਂ ਸੇਰੇ ਕਰਦੇ, ਪਿਆਰੇ ਦੀ ਗੋਦ ਵਿੱਚ ਜਾ ਬਿਰਾਜੇ ਹਨ। ਉਹਨਾਂ ਦਾ ਸਰੀਰ ਦਾ ਪਰਦਾ ਦੂਰ ਹੋ ਗਿਆ ਅਤੇ ਆਤਮਾ ਸੁਤੰਤਰ, ਪਰ ਮੈਂ ਵਿਯੋਗ ਮਾਰੀ ਸ਼ੁਕਰ ਨਹੀਂ ਕਰ ਸਕੀ। ਸਤਿਗੁਰ ਦੇ ਚਰਨਾਂ ਵਿੱਚ ਨੱਠੀ ਆਈ ਹਾਂ, ਜੋ ਮੇਰੀ ਸਿਦਕ ਦੀ ਬੇੜੀ ਨੂੰ ਡੋਲਣ ਤੋਂ ਬਚਾ ਲੈਣ। ਪਿਤਾ ਦਾ ਵਿਯੋਗ ਸੁਣਦੇ ਸਾਰ ਮਾਤਾ ਜੀਤੋ ਜੀ ਦੇ ਆਤਮਾ ਵਿੱਚ ਵੈਰਾਗ ਦਾ ਚੱਕਰ ਆਇਆ, ਚੱਕਰ ਦੇ ਨਾਲ ਅਫੁਰਤਾ ਆ ਕੇ ਸੁਰਤ ਉੱਚੇ ਘਰੀ ਜਾ ਚੜੀ, ਔਰ ਦੋ ਕੋ ਮੋਤੀ ਕਿਰਦਿਆਂ ਤੱਕ ਸਮਾਧ ਲੱਗ ਗਈ। ਮਾਈ ਵੀ ਬਚੜੀ ਦੇ ਪਾਸ ਬੈਠੀ, ਕਾਗਰ ਚਿਤ ਹੋ ਕੇ ਨਾਮ ਵਿੱਚ ਲੱਗ ਗਈ। ਕਿਤਨਾ ਕਾਲ ਬੀਤ ਗਿਆ, ਸ੍ਰੀ ਦਸ਼ਮੇਸ਼ ਜੀ ਆ ਗਏ, ਦੋਹਾਂ ਦੇ ਨੈਣ ਖੁੱਲ੍ਹ ਗਏ। ਮਾਈ ਵੱਲ ਵੇਖ ਕੇ ਸ੍ਰੀ ਗੁਰੂ ਜੀ ਪ੍ਰੇਮ ਨਾਲ ਬੋਲੇ, ਕਬੀਰ, ਜਾ ਦਿਨ ਹਉ ਮੂਆ ਪਾਛੇ ਪਇਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਇਹਨਾਂ ਦੋ ਤੁਕਾਂ ਵਿੱਚ ਮਾਈ ਨੂੰ ਉਹ ਆਤਮ ਦਰਸ ਅਤੇ ਉਹ ਆਤਮ ਉਪਦੇਸ਼ ਹੋਇਆ ਕਿ ਸਰੀਰ ਦੇ ਪਰਦੇ ਵਿੱਚ ਜੋ ਆਪਾ ਉੱਚਾ ਉੱਠਦਾ ਸੀ, ਉਸਨੂੰ ਇੱਕ ਹੋਰ ਉੱਚਾ ਚਲਕਾ ਵੱਜਦਾ ਹੈ। ਕਹੁ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਅਮਰ ਅਵਸਥਾ ਲਖੀ ਗਈ। ਕੁਝ ਕਾਲ ਐਦਾਂ ਹੀ ਬੀਤ ਗਿਆ। ਸਤਿਗੁਰ ਦੇ ਸਤਸੰਗ ਦੇ ਪ੍ਰਭਾਵ ਵਿੱਚ ਪਤੀ ਵਿਯੋਗ ਦੀ ਸੜ ਤੋਂ ਬਾਅਦ ਆਤਮਾ ਇੱਕ ਪੌੜੀ ਹੋਰ ਚੜ ਗਿਆ। ਕੈਸਾ ਆਨੰਦ ਹੈ! ਰੂਹ ਵਿੱਚ ਇੱਕ ਨਾਮਾਲੂਮ ਕਮਜ਼ੋਰੀ ਜੋ ਵਿਛੋੜੇ ਦੀ ਸੱਟ ਨੇ ਪੈਦਾ ਕੀਤੀ ਸੀ, ਇਸ ਸਤਸੰਗ ਨੇ ਉਡਾ ਦਿੱਤੀ। ਜਿਗਿਆਸੂ ਲਈ ਹਰ ਸਦਮਾ ਤਰੱਕੀ ਦਾ ਕਦਮ ਹੈ। ਹਰ ਠੋਕਰ ਉਨਤੀ ਦੀ ਪੌੜੀ ਹੈ, ਹਰ ਮੁਸੀਬਤ ਪਹਿਲੇ ਤੋਂ ਵਧੀਕ ਉੱਚਾ ਤੇ ਦਾਣਾ ਬਣਾਉਂਦੀ ਹੈ। ਪਰ ਤਾਂ ਜੇ ਜੀਵਨ ਕਣੀ ਅੰਦਰ ਹੈ, ਸਤਸੰਗ ਦਾ ਆਸਰਾ ਹੈ ਤੇ ਮਨ ਉਨਤੀ ਨੂੰ ਉਮਲ ਰਿਹਾ ਹੈ। ਮੌਲਾ ਖੇਲ ਕਰੇ ਰੁੱਠ ਤੁੱਠੇ, ਸਾਈਂ ਦੇ ਰੰਗ ਤੇ ਭੇਦ ਸਾਈਂ ਜਾਣੇ, ਪਰ ਜੀਵ ਭਰੋਸੇ ਵਾਲਾ ਜੀਵ, ਗੁਰੂ ਕਾ ਸਵਾਰਿਆ ਜੀਵ, ਇਹ ਜਾਣਦਾ ਹੈ ਕਿ ਜੋ ਕੁਛ ਹੁੰਦਾ ਹੈ ਮੇਰੇ ਲਾਭ ਲਈ ਹੁੰਦਾ ਹੈ। ਸਾਈਂ ਵੱਲੋਂ ਮਾਈ ਲਈ ਹੁਣ ਦੂਸਰੀ ਰਾਤ ਆਈ। ਮਾਈ ਦੀ ਸੁਰਤ ਜੋ ਨਾਮ ਵਿੱਚ ਲੱਗੀ ਰਹਿੰਦੀ ਹੈ, ਜੋ ਸ਼ਬਦ ਦੇ ਆਸਰੇ ਹੈ, ਸ਼ਾਇਦ ਅੱਜ ਇੱਥੇ ਜਾ ਕੇ ਟਿੱਕੀ ਨਹੀਂ। ਜੋ ਕੁਛ ਹੋਆ ਸਭ ਕੁਛ ਤੁਝ ਤੇ ਤੇਰੀ ਸਭ ਅਸਨਾਈ ਵਿਖੇ ਉਡਾਰੀ ਤਾਂ ਵੱਜਦੀ ਹੈ, ਪਰ ਟਿਕਾਣਾ ਅਜੇ ਉਖੇਰਾ ਹੈ। ਇੱਕੇ ਟਿਕਾਉਣ ਲਈ ਪਰਮੇਸ਼ੁਰ ਨੇ ਮਾਂ ਨੂੰ ਐਂ ਪਕਾਉਣਾ ਹੈ ਕਿ ਜੀ ਕੋ ਲੁਹਾਰ ਆਪਣੇ ਸੰਤ ਤਿਆਰ ਕਰਦਾ ਹੈ, ਗੁਰੂ ਦੀ ਗੁਰੂ ਜਾਣੇ। ਪਰ ਮਾਈ ਦੀ ਰੂਹ ਵਿੱਚ ਹੋਰ ਬਲ ਭਰਨ ਵਾਸਤੇ ਹੋਰ ਔਖੀ ਰਾਤ ਆਈ। ਇੱਕ ਦਿਨ ਮਾਤਾ ਜੀਤੂ ਜੀ ਨੇ ਲਿਵ ਵਿੱਚ ਜੁੜਿਆ ਕੀ ਡਿੱਠਾ ਕਿ ਸਾਰੇ ਸਪੁੱਤਰ ਅੱਖਾਂ ਦੇ ਅੱਗੇ ਸ਼ਹੀਦ ਹੋ ਗਏ ਹਨ। ਨੈਣ ਖੋਲੇ, ਅਰਦਾਸਾ ਸੋਧਿਆ, ਫਿਰ ਸੁਰਤ ਜੋੜੀ, ਫਿਰ ਉਹ ਦਰਸ਼ਨ, ਫਿਰ ਉੱਠ ਕੇ ਇਸ਼ਨਾਨ ਕੀਤਾ, ਟਹਿਲ ਕੇ ਇੱਕ ਦੋ ਭੋਗ ਸ੍ਰੀ ਜਪ ਸਾਹਿਬ ਦੇ ਪਾਏ, ਫਿਰ ਸ਼ਬਦ ਵਿੱਚ ਸੁਰਤ ਜੋੜ ਕੇ ਬੈਠ ਗਈ। ਪਰ ਫਿਰ ਉਹ ਦਰਸ਼ਨ, ਘਬਰਾ ਕੇ ਉੱਠੀ ਤਾਂ ਦਸ਼ਮੇਸ਼ ਜੀ ਦੇ ਪਿਆਰੇ ਦਰਸ਼ਨ ਹੋਏ, ਧਾ ਕੇ ਚਰਨੀ ਪੈ ਗਈ। ਹੇ ਮਾਲਕ, ਹੇ ਸਵਾਮੀ, ਹੇ ਗੁਰੂ, ਅੱਜ ਕੀ ਕੌਤਕ ਵਰਤਾਇਆ ਜੇ, ਕੀ ਠੀਕ ਚਾਰੋ ਦੁਲਾਰੇ ਏਦਾਂ ਸ਼ਹੀਦ ਹੋ ਜਾਣਗੇ, ਔਰ ਮੈਂ ਮਮਤਾ ਭਰੀ ਮਾਂ ਵੇਖਣ ਵਾਸਤੇ ਪਾਸ ਹੋਵਾਂਗੀ। ਸ੍ਰੀ ਗੁਰੂ ਜੀ ਕੁਛ ਚੁੱਪ ਹੋ ਕੇ ਬੋਲੇ, ਦੇਖ ਤੂੰ ਲਿਆ ਹੈ, ਕੁਦਰਤ ਵਿੱਚ ਇਹ ਹੋ ਚੁੱਕਾ ਹੈ, ਮਾਇਆ ਦੀ ਚਾਦਰ ਉੱਤੇ ਉਸਦਾ ਪਰਛਾਵਾਂ ਜੇ ਨਹੀਂ ਪਿਆ, ਇਸ ਲਈ ਸਮੇਂ ਦੀ ਸਹਾਇਤਾ ਨਾਲ, ਯਾਨੀ ਕੁਛ ਚਿਰ ਨੂੰ ਜਦ ਪਰਛਾਵਾਂ ਪਏਗਾ, ਸਥੂਲ ਨੇਤਰ ਵੀ ਇਸ ਨੂੰ ਵੇਖ ਲੈਣਗੇ। ਜੀਤੂ ਜੀ, ਪ੍ਰਾਣਨਾਥ, ਮੈਂ ਉਸ ਦਰਸ਼ਨ ਦੇਖਣ ਦਾ ਬਲ ਨਹੀਂ ਰੱਖਦੀ। ਸ੍ਰੀ ਗੁਰੂ ਜੀ, ਬਲ ਤਾਂ ਬਥੇਰਾ ਹੈ, ਪਰ ਇਹ ਦਰਸ਼ਨ ਜੋ ਡਿੱਠਾ ਹੈ, ਇਹ ਉਸ ਆਉਣ ਵਾਲੇ ਦਰਸ਼ਨ ਤੋਂ ਘਬਰਾਉਣ ਲਈ ਨਹੀਂ ਹੈ, ਪਰ ਉਸ ਲਈ ਤਿਆਰ ਹੋਣ ਲਈ ਹੈ। ਸ਼ੁਕਰ ਕਰੋ ਔਰ ਸਿਦਕ ਦਾਨ ਮੰਗੋ ਅਤੇ ਤਿਆਰ ਹੋਵੋ। ਜੀਤੂ ਜੀ, ਪ੍ਰਾਣਨਾਥ ਜੀ, ਆਪ ਦੀ ਆਗਿਆ ਸੱਤ ਹੈ, ਸਦਾ ਸੱਤ ਹੈ। ਜੋ ਦਿਖਾਓ ਦੇਖਣਾ ਅਤੇ ਦੇਖਣ ਦੇ ਬਲ ਦੀ ਮੰਗ ਵੀ ਆਪ ਤੋਂ ਕਰਨੀ ਹੈ, ਪਰ ਜੇ ਭੁੱਲ ਬਖਸ਼ੀ ਜਾਵੇ ਤਦ ਇਹ ਅਰਜ਼ੋਈ ਹੈ ਕਿ ਉਹ ਦਰਸ਼ਨ ਕਿਵੇਂ ਇਹਨਾਂ ਮਾਇਕ ਨੇਤਰਾਂ ਨੂੰ ਨਾ ਵੇਖਣੇ ਪੈਣ। ਇਹ ਸੁਣ ਕੇ ਸ੍ਰੀ ਗੁਰੂ ਜੀ ਅੰਤਰ ਧਿਆਨ ਹੋ ਗਏ। ਦੋ ਘੜੀਆਂ ਮਗਰੋਂ ਫਿਰ ਤੱਕੇ ਅਤੇ ਬੋਲੇ, ਜੋ ਕਿਛ ਕਰੇ ਸੋ ਭਲਾ ਕਰਮਾਨੀਏ, ਹਿਕਮਤ ਹੁਕਮ ਚੁਕਾਈਏ। ਵਾਹਿਗੁਰੂ ਦੀ ਪਿਆਰੀ, ਤੇਰੇ ਲਈ ਹੋਰ ਪ੍ਰਬੰਧ ਹੋ ਰਿਹਾ ਹੈ, ਪਾਣੇ ਤੇ ਸ਼ਾਕਰ ਰਹੋ ਤੇ ਮੰਗੋ ਕੁਛ ਨਾ। ਚੜੋ ਸਿਦਕ ਦੀ ਬੇੜੀ, ਦੇਖੋ ਭਰੋਸੇ ਦੇ ਚੱਪੇ ਕੀ ਕਰ ਰਹੇ ਹਨ। ਰਜ਼ਾ ਨਾਲ ਰਾਜ਼ੀ, ਰਜ਼ਾ ਨਾਲ ਮਰਜ਼ੀ ਮੇਲ ਕੇ ਇੱਕ ਸਵਰ ਹੋ ਜਾਓ। ਸਾਈਂ ਨੂੰ ਪਾਇਆ ਹੈ ਕਿ ਤੁਸੀਂ ਉਹ ਦਰਸ਼ਨ ਨਾ ਦੇਖੋ। ਜੀਤੂ ਜੀ, ਸਤ ਬਚਨ। ਅਭਿਆਸ ਵਾਲੀ ਮਾਤਾ ਜੀ ਜੋ ਰੰਗ ਦੇ ਬੀਜਾਣੂ ਸੇ ਵਿਚਾਰ ਵਾਲੇ ਮਨ ਤੋਂ ਉੱਠ ਕੇ ਨਿਸ਼ਚੇ ਦੇ ਪਦ ਤੇ ਜਾ ਖੜੋ ਤੇ, ਹਾਂ ਮਾਤਾ ਕੀ ਦੇਖਦੀ ਹੈ ਕਿ ਮੇਰੇ ਸਰੀਰ ਦਾ ਚਲਾਣਾ ਤਾਂ ਅਤ ਨੇੜੇ ਆ ਰਿਹਾ ਹੈ। ਨੇਤਰ ਖੋਲ੍ਹ ਕੇ ਭੌਰੇ ਦੀ ਤਰ੍ਹਾਂ ਚਰਨ ਕਮਲਾਂ ਨੂੰ ਲਿਪਟ ਗਈ। ਚਿਹਰੇ 'ਤੇ ਖੁਸ਼ੀ, ਸ਼ੁਕਰ ਅਤੇ ਰਜ਼ਾ ਮੰਨਣ ਦੀ ਸ਼ਾਂਤ ਵਰਤ ਗਈ ਅਤੇ ਬੇਨਤੀ ਨਿਕਲੀ, ਪ੍ਰਾਣਨਾਥ, ਆਪ ਆਤਮ, ਮੈਂ ਜੜ ਮਾਇਆ ਰੂਪ, ਆਪ ਦੀ ਚੇਰੀ ਦਾਸੀ, ਇਹ ਆਪ ਦੀ ਵਡਿਆਈ ਸੀ ਜੋ ਲੜ ਲਾਇਆ ਅਤੇ ਤੋੜ ਨਿਭਾਇਆ। ਹੁਣ ਐਸਾ ਦਾਨ ਕਰੋ ਕਿ ਬਾਕੀ ਦੇ ਸਵਾਸ ਅਖੰਡਾਕਾਰ ਨਾਮ ਦੀ ਲਿਵ ਵਿੱਚ ਤੇਲ ਦੀ ਧਾਰ ਵਾਂਗੂ ਲੰਘਣ। ਸ੍ਰੀ ਗੁਰੂ ਜੀ, ਜਿਨ੍ਹਾਂ ਦੇ ਨਿਸ਼ਚੇ ਵਿੱਚ ਨੈ ਕਿਛ ਜਨਮੈ ਨੈ ਕਿਛ ਮਰੈ, ਆਪਨ ਚਲਤ ਆਪ ਹੀ ਕਰੇ ਦਾ ਪ੍ਰਕਾਸ਼ ਹੈ, ਕਹਿੰਦੇ ਹਨ, ਪਿਆਰੀ ਵਾਹਿਗੁਰੂ ਸਵਾਰੀ ਤੇਰੀ ਸਿੱਖੀ ਵਿੱਚ ਨਿਭ ਗਈ, ਵਾਸਾ ਵਾਹਿਗੁਰੂ ਵਿੱਚ ਹੋ ਗਿਆ, ਪਿਆਰੇ ਪਿਤਾ ਦੀ ਗੋਦ ਭੈ ਪ੍ਰੇਮ ਭਗਤੀ ਨਾਲ ਅਫੁਰ ਹੋ ਕੇ ਸਮਾਉਣਾ, ਇਹ ਕਹਿ ਕੇ ਸਿਦਕ ਦਾਨ ਬਖਸ਼ਿਆ। ਇਸ ਗੁਪਤ ਵਾਰਤਾ ਤੋਂ ਕੁਛ ਦਿਨ ਬਾਅਦ ਮਾਤਾ ਜੀ ਬੈਠੇ ਬੈਠੇ ਕੁਝ ਉਦਾਸੀਨ ਜਿਹੇ ਦਿਸੇ। ਪਿਆਰੀ ਮਾਈ ਸਬਰਾਈ ਇਕਲੌਤੀ ਬੇਟੀ ਦੇ ਪਾਸ ਬੈਠੀ ਬੁਲਾਵਾਂ ਰਹਿ ਰਹੀ ਹੈ, ਬਾਣੀ ਪੜ੍ਹ ਰਹੀ ਹੈ ਅਤੇ ਪ੍ਰਾਰਥਨਾ ਕਰ ਰਹੀ ਹੈ, ਪਰ ਧੀ ਦੀ ਪਿਆਰੀ ਮੂਰਤ ਵਿੱਚੋਂ ਬਲ ਘਟਦਾ ਜਾ ਰਿਹਾ ਹੈ। ਗੁਰੂ ਸਾਹਿਬ ਤੇ ਸਾਹਿਬਜ਼ਾਦੇ ਸਾਰਾ ਪਰਿਵਾਰ ਰਾਤ ਭਰ ਪਾਸ ਬੈਠੇ ਰਹੇ। ਕੋਈ ਰੋਗ ਨਹੀਂ ਹੈ, ਪਰ ਅੰਦਰਲੀ ਬਾਹਰਲੀ ਸਤਿਆ ਕੁਛ ਹੋਰ ਰੰਗ ਤਾਰ ਰਹੀ ਹੈ। ਅੰਮ੍ਰਿਤ ਵੇਲਾ ਹੋ ਗਿਆ, ਮਾਤਾ ਜੀ ਦੀ ਸਮਾਧੀ ਲੱਗ ਗਈ। ਸਮਾਧੀ ਵਿੱਚ ਸੁਰਤ ਕੀ ਕਰਨ ਲੱਗੀ? ਸੁਰਤੀ ਸੁਰਤ ਰਲਾਈ ਹੈ, ਇਹ ਸੁਰਤੇ ਵਿੱਚ ਸੁਰਤ ਜਾ ਰਲੀ। ਪਿਆਰੇ ਦੀਨ ਰੱਖਿਅਕ, ਦੁਲਾਰਿਆਂ ਦੀ ਮਾਤਾ ਸੰਸਾਰ ਯਾਤਰਾ ਸੰਪੂਰਨ ਕਰ ਗਈ। ਸਭਰਾਈ ਲਈ ਅੱਜ ਦੂਸਰਾ ਦਿਨ ਚੜ੍ਹਿਆ, ਜਦ ਫਿਰ ਸੰਸਾਰ ਚੱਕਰ ਖਾ ਕੇ ਅੱਖਾਂ ਵਿੱਚੋਂ ਉੱਡ ਗਿਆ। ਇੱਕ ਸ਼ੂਨਤਾ ਦਿਸੀ, ਵੈਰਾਗ ਤੇ ਭਰੋਸਾ ਵਿਛੋੜੇ ਤੇ ਸਿਦਕ ਜਫੀਆਂ ਪਾ ਕੇ ਇਕਮਿਕ ਹੋ ਗਏ। ਸ਼ੁਕਰ ਹੈ ਪਰ ਰੋਣ ਹੈ, ਭਾਣਾ ਪਿਆਰਾ ਹੈ ਪਰ ਉਦਾਸੀ ਹੈ, ਸਿਦਕ ਹੈ ਪਰ ਹੰਝੂ ਨਹੀਂ ਸੁੱਕਦੇ। ਹੰਝੂ ਸੁੱਕਦੇ ਹਨ ਪਰ ਪ੍ਰਾਰਥਨਾ ਵਿੱਚ ਜੁੜ ਗਿਆ, ਝਲਕਾ ਵੱਜਦਾ ਹੈ ਆਤਮਾ ਦੇ ਅਮਰ ਹੋਣ ਦਾ। ਸੁਰਤ ਦੇ ਇਕਾਗਰ ਹੋ ਗਿਆ, ਦੁਨੀਆ ਤਾਂ ਸੁੰਝੀ ਦਿਸਦੀ ਹੈ ਪਰ ਆਤਮਾ ਨਾਲ ਭਰਪੂਰ ਦਿਸਦੀ ਹੈ। ਜਹਾਨ ਫਨਾ ਦਿਸਦਾ ਹੈ ਪਰ ਵਾਹਿਗੁਰੂ ਦੀ ਜੋਤ ਦੀ ਅਖੰਡਕਾਰ ਲਖਤਾ ਵੀ ਹੋ ਪਈ ਹੈ। ਸ਼ਬਦ ਕੀਰਤਨ ਸਾਰੇ ਦੈਵੀ ਸਮਾਨ ਹੋਏ। ਮਾਤਾ ਜੀਤੋ ਜੀ ਦਾ ਸੰਸਕਾਰ ਇਸ ਪ੍ਰਿਥਵੀ ਮੰਡਲ ਤੇ ਅਦੁੱਤੀ ਬੀਰਾਂ ਸਾਹਿਬਜ਼ਾਦਿਆਂ ਨੇ ਤ੍ਰਿਲੋਕੀ ਦੇ ਨਾਥ ਦਸ਼ਮੇਸ਼ ਜੀ ਦੀ ਆਗਿਆ ਵਿੱਚ ਕੀਤਾ। ਮਾਈ ਭਾਗਾਂ ਵਾਲੀ ਹੋ ਗਈ, ਸੁਹਾਗਵੰਤੀ, ਪੁੱਤਰਵੰਤੀ, ਸ਼ੀਲਵੰਤੀ, ਸੰਤੋਖਵੰਤੀ ਤੇ ਸਿਦਕਵੰਤੀ ਵਾਹਿਗੁਰੂ ਦੇ ਚਰਨਾਂ ਵਿੱਚ ਸਮਾ ਗਏ। ਕੀਰਤਨ ਸੁਹੇਲੇ ਦੇ ਪਾਠ ਤੇ ਅਰਦਾਸੇ ਹੋ ਗਏ। ਲੋਕ ਘਰੋ ਘਰ ਹੀ ਪਹੁੰਚ ਗਏ। ਰਾਤ ਆ ਗਈ, ਆਹ ਦੂਜੀ ਰਾਤ ਆ ਗਈ ਜਿਸ ਵਰਗੀ ਜ਼ਿੰਦਗੀ ਵਿੱਚ ਇੱਕ ਅੱਗੇ ਡਿੱਠੀ ਸੀ। ਸਭ ਸੌਂ ਗਏ, ਗੁਰੂ ਜੀ ਵੀ ਆਪਣੇ ਆਸਨ ਬਿਰਾਜੇ, ਸਾਹਿਬਜ਼ਾਦੇ ਵੀ ਬਿਰਾਜ ਗਏ ਆਪਣੇ ਟਿਕਾਣੇ ਵਾਲੇ ਥਾਂ। ਇਕੱਲੀ ਮਾਈ ਪਈ ਇਸ ਦੂਸਰੀ ਰਾਤ ਦੇ ਕੌਤਕ ਦੇਖ ਰਹੀ ਹੈ। ਜਿਸ ਤਰ੍ਹਾਂ ਦੀ ਰਾਤ ਤੋਂ ਉਪਰਾਮ ਹੋ ਕੇ ਘਰ ਛੱਡ ਕੇ ਇੱਥੇ ਆਈ ਸੀ, ਉਸੇ ਤਰ੍ਹਾਂ ਦੀ ਰਾਤ ਇੱਥੇ ਆ ਕੇ ਫਿਰ ਆਈ। ਹੁਕਮ, ਇਹ ਮਾਲਕ ਦਾ ਹੁਕਮ ਹੈ ਜਿਸ ਨਾਲ ਆਪਣੀ ਮਰਜ਼ੀ ਦੀ ਤਾਰ ਦੀ ਸੁਰ ਮੇਲਣੀ। ਮਾਈ ਦਾ ਹਿਰਦਾ ਜੋ ਪਰਮਾਰਥ ਦੇ ਰਸਤੇ ਦਾ ਪੁਰਾਣਾ ਤੁਰਾਊ ਹੈ, ਕੀ ਵੇਖਦਾ ਹੈ ਕਿ ਅੱਗੇ ਤਾਂ ਵਿਧਵਾ ਹੋਈ ਸਾਂ ਪਰ ਅੱਜ ਧੀ ਵੀ ਹੋਣੀ ਹੋ ਗਈ ਹਾਂ। ਜਦ ਇਹ ਖਿਆਲ ਅੱਖਾਂ ਅੱਗੇ ਆਉਂਦਾ ਹੈ ਤਦ ਅੰਦਰੋਂ ਪਰਮਾਰਥ ਦੀ ਸਾਧਨਾ ਸਹਾਈ ਹੋ ਖੜਾਉਂਦੀ ਹੈ ਤੇ ਆਖਦੀ ਹੈ, ਮਨਾ, ਇਹ ਨਾਸ਼ੁਕਰੀ ਦੇ ਦੂਤ ਆਏ ਹਨ, ਦੂਰ ਕਰ ਇਹਨਾਂ ਨੂੰ ਜੋ ਸਾਬਤ ਲੰਘਣਾ ਹੀ ਇਸ ਵੇਲੇ ਤਾਂ। ਦੁਨੀਆਂ ਦੇ ਸੰਬੰਧ ਕਿਆ ਪਤੀ ਤੇ ਕਿਆ ਹੀ ਆਖਰ ਤੇ ਕਿਆ ਧੀ, ਆਖਰ ਵਿਛੜਨੇ ਸੀ। ਮੈਂ ਮਰਦੀ ਚਾਹੇ ਤੁਰਦੇ ਪਰ ਵਾਹਿਗੁਰੂ ਦਾ ਸੰਬੰਧ ਆ ਜੁਗਾਤ ਤੋਂ ਹੈ ਜੋ ਅੰਤ ਪਰਿਅੰਤ ਟੁੱਟਣ ਵਾਲਾ ਨਹੀਂ ਹੈ। ਸੋ ਉਸ ਨਾਲ ਨਾ ਟੁੱਟੇ, ਇਹ ਜੋ ਕੁਛ ਹੋਇਆ ਹੈ ਸੋ ਪਾਣਾ ਹੈ ਉਸ ਪਿਆਰੇ ਦਾ, ਅਰ ਸਿਰ ਨੋੜਾ ਕੇ ਚੱਲਣਾ ਹੈ। ਚੱਲ ਹੇ ਮੇਰੇ ਆਤਮ ਰਾਮ, ਇਸ ਨੂੰ ਚੱਲ, ਚੱਲਣ ਦੇ ਮੇਰੇ ਮਨੀ ਰਾਮ, ਮੈਨੂੰ ਪਿਆਰੇ ਦਾ ਭਾਣਾ ਮਿੱਠਾ ਕਰਕੇ ਤੂੰ ਪੁੱਠੀਆਂ ਦਿਖਾਲੀਆਂ ਨਾ ਦੇ। ਮੇਰੀ ਧੀ ਮਰੀ ਨਹੀਂ ਸੱਚਖੰਡ ਗਈ ਹੈ। ਗੁਰਮੁਖ ਕਦੇ ਮਰਦੇ ਹਨ? ਗੁਰਮੁਖ ਤਾਂ ਆਪਣੇ ਘਰ ਜਾਂਦੇ ਹਨ। ਕਿਹੀ ਚੰਗੀ ਧੀ ਸੀ, ਸੁਲੱਖਣੀ ਧੀ ਸੀ, ਸੀ ਨਹੀਂ ਪਰ ਹੈ, ਧੀ ਸੁਲੱਖਣੀ ਹੈ ਜਿਸ ਦੀ ਤੁਫੈਲ ਗੁਰੂ ਨਾਲ ਸਾਕ ਹੋਇਆ, ਸ਼ਰਧਾ ਹੋਈ ਤੇ ਕਲਿਆਣ ਦਾ ਰਾਹ ਖੁੱਲ੍ਹਾ। ਸੱਚਮੁੱਚ ਸ਼ੁਕਰ ਕਰਨ ਔਰ ਖੁਸ਼ ਹੋਣ ਦੀ ਥਾਂ ਹੈ। ਇਉਂ ਸੋਚਦੀ ਦੇ ਅੱਗੇ ਨਾ ਉਮੀਦੀ ਇੱਕ ਹਵਾਈ ਚੱਕਰ ਫਿਰ ਆ ਕੇ ਆਖਦੀ ਹੈ, ਵਾਹ ਤੇਰੇ ਰੰਗ, ਨਾ ਸੋਰਿਓਂ ਨਾ ਪੇਕਿਓਂ ਸਭ ਤੁਰ ਗਏ। ਮੈਂ ਗੁਲਾਬ ਦੀ ਇੱਕ ਡੋਡਰ ਕਟੀਲ ਡਾਲੀ ਪਤ ਜੜੀ ਰੁੱਤ ਵਿੱਚ ਇਕੱਲੀ ਖੜੀ ਹਾਂ। ਸੁੰਜੀ, ਵਾਹ ਵਾਹ, ਐਦਾਂ ਸਭ ਨੇ ਤੁਰਨਾ ਸੀ, ਕੌਣ ਜਾਣਦਾ ਸੀ। ਕਦੇ ਪੰਘੂੜੀ ਵਿੱਚ ਝੂਟਦੀ ਤੇ ਲੋਰੀਆਂ ਲੈਂਦੀ ਸਾਂ, ਕਦੇ ਖਿੱਦੂ ਖੇਡਦੀ ਤੇ ਗੀਟੀ ਉਲਾਰਦੀ ਸਾਂ, ਕਦੇ ਤੇਲ ਚੜ੍ਹਦਾ ਤੇ ਲਾਵਾਂ ਲੈ ਰਹੀ ਸਾਂ, ਕਦੇ ਡੋਲੇ ਚੜ੍ਹੀ ਸਾਂ, ਆਹਾ, ਕਦੇ ਸੱਸ ਨੇ ਆ ਕੇ ਡੋਲਿਓਂ ਚੱਕ ਲਿਆ, ਮੇਰੀ ਤਲੀ ਨਾ ਪੋਏ ਨਾਲ ਲੱਗ ਜਾਵੇ। ਪਾਣੀ ਵਾਰ ਵਾਰ ਕੇ ਪੀਤੇ, ਤੇਲ ਚੋਏ, ਤਦ ਮੈਂ ਦਲੀਜ਼ਾਂ ਲੰਘੀ। ਦਮਾਂ ਬੋਰੀ ਹੱਥ ਪਏ ਤਦ ਸੋਹਰੇ ਦੀ ਗੁੱਥੀ ਛੁੱਟੀ ਸੀ। ਤਿਲ ਭਾਲਿਆਂ ਦੀ ਖੇਡ ਨੂੰ ਲੋਕੀ ਝੁੱਕ ਝੁੱਕ ਕੇ ਵੇਖਦਾ ਸੀ। ਪੀੜੇ ਮੇਰੇ ਬੈਠਣ ਨੂੰ ਉਡੀਕਦੇ ਸਨ, ਪੱਖੀਆਂ ਮੇਰੇ ਹੱਥ ਫੜੀਨ ਨੂੰ ਤਰਸਦੀਆਂ ਸਨ, ਕਿਨਾਰੀਆਂ ਗੋਟੇ ਮੇਰੇ ਅੰਗ ਲੱਗ ਕੇ ਤਾਰ ਤਾਰ ਹੋ ਕੇ ਸਦਕੇ ਆਉਣ ਨੂੰ ਮੇਰੇ ਕੱਪੜਿਆਂ ਨੂੰ ਚਿੰਬੜੇ ਸੇ। ਗਹਿਣੇ ਮੇਰੇ ਅੰਗਾਂ ਨੂੰ ਲੱਗ ਲੱਗ ਕੇ ਫੱਬਦੇ ਸੀ, ਚਾਰ ਚੁਫੇਰੇ ਹੱਥੀਂ ਛਾਵਾਂ ਸਨ, ਮੈਂ ਰਾਣੀ ਸਾਂ ਅਤੇ ਸਾਰੇ ਮੇਰੇ ਦਰਸ਼ਨਾਂ ਦੇ ਧਿਆਏ ਸਨ। ਉਹ ਸਮਾਂ, ਉਹ ਪਿਆਰਾ ਸਮਾਂ ਕਿੱਧਰ ਗਿਆ, ਬੀਤ ਗਿਆ। ਛਲੀਆ ਸਮਾਂ ਸਦਾ ਤਿਲਕਦਾ ਹੈ, ਸਮਾਂ ਸੁੱਖਾਂ ਦੀ ਸਫ਼ ਵਲੇਟਣ ਵਾਲਾ ਨਿਰਦਈ ਫਰਾਸ਼ ਹੈ। ਹੈਂ, ਸਭ ਕੁਝ ਸੁਪਨਾ ਹੋ ਗਿਆ, ਵਾਹ, ਕੋਈ ਸੱਚ ਕਹਿੰਦਾ ਹੁੰਦਾ ਸੀ। ਇੱਕ ਦਿਨ ਸੁਪਨਾ ਹੋਵ ਨਾ ਸਾਨੂੰ ਬਾਬਲ ਸੰਧਾ ਵਿਹੜ। ਇਹ ਗਾਉਣ ਤਾਂ ਗਾਵੇਂ, ਪਰ ਤਦੋਂ ਇਹ ਕੌਣ ਜਾਣਦਾ ਸੀ ਕਿ ਸੋਹਰਾ ਵੀ ਹੈ, ਸੁਪਨੇ ਹੋਣਾ ਆ ਮਲਿਆ ਹੁਣ ਜਿਹੜਾ। ਸਭ ਹੀ ਸੁਪਨਾ ਹੈ, ਪਰ ਹੁਣ ਕੀ, ਇਹ ਵੀ ਸੁਪਨਾ ਨਹੀਂ ਜੋ ਹੁਣ ਬੀਤ ਰਿਹਾ ਹੈ। ਓਹੋ, ਸੁੱਖ ਨਹੀਂ ਰਹੇ ਤਾਂ ਦੁੱਖ ਕਦ ਰਹਿਣ ਲੱਗੇ ਹਨ। ਉਹ ਮੇਰੇ ਮਨ, ਤੂੰ ਫਿਰ ਕਿੱਧਰ ਚਲਾ ਗਿਆ ਸੈਂ? ਹੈਂ, ਫਿਰ ਪਰਤ ਪਿਆ ਹੈ ਭਲੇ ਪਾਸੇ। ਪਰਤ ਮੇਰੇ ਮਨਾ, ਇਹ ਰਜ਼ਾ ਹੈ, ਨਾ ਦੁੱਖ ਹੈ ਨਾ ਸੁੱਖ ਹੈ, ਪਿਆਰੇ ਦਾ ਖੇਲ ਤਮਾਸ਼ਾ ਹੈ। ਉਹ ਵੀ ਡਿੱਠਾ ਅਤੇ ਇਹ ਵੀ ਡਿੱਠਾ, ਜੋ ਡਿੱਠਾ ਲੰਘ ਗਿਆ, ਕੌੜਾ ਮਿੱਠਾ ਸਭ ਲੰਘ ਗਿਆ, ਹੁਣ ਕੀ ਹੈ। ਬੀਤੇ ਦੀ ਯਾਦ, ਸੁੱਖਾਂ ਦੇ ਹਾਵੇ ਅਤੇ ਦੁੱਖਾਂ ਦੀਆਂ ਕਸਕਾਂ, ਜੇ ਤੂੰ ਵਰਤਮਾਨ ਵਿੱਚ ਵਰਤੇ ਅਤੇ ਬੀਤ ਗਏ ਦੇ ਹਾਵੇ ਅਤੇ ਰੋਣੇ ਛੱਡ ਦੇਵੇਂ ਤਾਂ ਤੂੰ ਨਾਮ ਵਿੱਚ ਵਸੇ। ਗੁਰਵਾਕ ਯਾਦ ਕਰ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਫਿਰ ਦੇਖ ਤੂੰ ਸੁਖੀ ਹੈ। ਤੂੰ ਹੈ ਅਤੇ ਨਾਮ, ਨਾਮ ਹੈ ਅਤੇ ਤੇਰੀ ਸੁਰਤ ਦੀ ਇਸ ਨਾਲ ਲਪੇਟ। ਹਾਏ, ਇਸ ਮਨ ਨੇ ਮੈਨੂੰ ਕਿੰਨੀ ਵੇਰ ਠੇਡੇ ਲਾਏ ਹਨ। ਸੱਚ ਹੈ, ਪਰਬਤਾਂ ਦੇ ਰਸਤੇ ਡੂੰਘੀਆਂ ਖਾੜੀਆਂ ਅਤੇ ਔਖੀਆਂ ਗਲੀਆਂ ਥਾਣੀ ਲੰਘਦੇ ਹਨ। ਕੌਣ ਕਦੇ ਸ਼ਿਖਰ ਚੜਿਆ ਹੈ ਜਿਹਨੇ ਘਾਟੀਆਂ ਤੋਂ ਜੀ ਚੁਰਾਇਆ ਹੈ। ਦੇਖੋ ਮੈਂ ਕਿੰਨਾ ਜ਼ੋਰ ਲਾ ਰਹੀ ਹਾਂ ਕਿ ਰਜ਼ਾ 'ਤੇ ਖਲੋਵਾਂ, ਪਰ ਫਿਰ ਖਿਆਲ ਦੂਜੇ ਪਾਸੇ ਜਾਂਦਾ ਹੈ। ਅਸਲ ਵਿੱਚ ਭੁੱਲ ਹੈ ਮੇਰੀ, ਇਹ ਵਿਉਂਤ ਨਹੀਂ। ਛੜੀ ਵਿਚਾਰ ਕੀ ਕਰ ਸਕਦੀ ਹੈ? ਮੈਂ ਵਿਚਾਰ ਨਾਲ ਤਾਂ ਮਨ ਨੂੰ ਵਰਤਮਾਨ ਵਿੱਚ ਲੈ ਆਵਾਂ ਅਤੇ ਆਪਣੇ ਨਾਮ ਦੀ ਕਾਰ ਵਿੱਚ ਲੱਗ ਪਾਵਾਂ। ਹੁਣੇ ਕਾਰ ਵਿੱਚ ਲੱਗਾਂ ਤਾਂ ਨੀਵੀਆਂ ਲੈ ਜਾਣ ਵਾਲੀਆਂ ਸੋਚਾਂ ਅਤੇ ਵਿਚਾਰਾਂ ਵੀ ਮੋੜਾ ਖਾ ਜਾਣ। ਮਾਈ ਇਹ ਕਹਿ ਕੇ ਨਾਮ ਜਪਣ ਵੱਲ ਲੱਗ ਪਈ। ਥੋੜ੍ਹੇ ਚਿਰ ਵਿੱਚ ਨੀਂਦ ਆ ਕੇ ਖੁੱਲ੍ਹੀ। ਅੰਦਰੋਂ ਕਿਸੇ ਤਾਕਤ ਨੇ ਵਗਾ ਕੇ ਮਾਰਿਆ, ਔਰ ਬੇਖਬਰੇ ਮਨ ਵਹਿਣਾ ਵਿੱਚ ਜਾ ਪਿਆ। ਪਤਾ ਨਾ ਲੱਗਾ ਮੇਰੀ ਜੀਤ ਨੂੰ ਕੀ ਰੋਗ ਸੀ। ਕਿਸੇ ਵੈਦ ਨੂੰ ਨਾ ਦੱਸਿਆ, ਕੋਈ ਓਹੜ ਪੋਹੜ ਨਾ ਕੀਤਾ, ਪਰ ਕਰਦੇ ਵੀ ਕੀ। ਤੱਤ ਫੜ ਤਾਂ ਤੁਰ ਗਈ, ਨਾ ਦੁੱਖ ਨਾ ਪੀੜ, ਕੰਨ ਵੀ ਨਾ ਤੱਤਾ ਹੋਇਆ। ਹੈਂ, ਓਹੋ, ਮੈਂ ਕਿੱਥੇ ਚਲੀ ਗਈ? ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ, ਬਖਸ਼ ਤੇਰੀ ਰਜ਼ਾ। ਅੱਜ ਮੇਰੀ ਸੁਰਤ ਬਹੁਤ ਹੇਠ ਉੱਤਰ ਆਈ ਹੈ, ਨਾਮ ਵਿੱਚ ਨਹੀਂ ਟਿਕਦੀ। ਅੱਛਾ, ਹੁਣ ਬਾਣੀ ਦਾ ਡੱਗਾ ਲਾਓ। ਇਉਂ ਕਹਿ ਕੇ ਚੁੱਪ ਚਾਪ ਜਪ ਸਾਹਿਬ ਦਾ ਪਾਠ ਕਰਨ ਲੱਗ ਪਈ। ਜਦ ਇਹ ਤੁਕ ਆਈ, ਜਿਸਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਤਦ ਹੋਸ਼ ਆਈ ਪਾਠ ਦੇ ਵੱਲ ਧਿਆਨ ਦੇਣ ਦੀ। ਤ੍ਰਭਕ ਕੇ ਕਹਿਣ ਲੱਗੀ, ਮੈਂ ਕਿੱਥੇ ਚਲੀ ਗਈ ਸਾਂ? ਪਾਠ ਇੰਨਾ ਮੁੱਕ ਗਿਆ, ਪਰ ਮੈਂ ਤਾਂ ਸੋਚ ਰਹੀ ਸਾਂ ਕਿ ਹੁਣ ਮੇਰਾ ਨਿਰਵਾਹ ਕਿਵੇਂ ਅਤੇ ਕਿਸ ਤਰ੍ਹਾਂ ਹੋਊ। ਮਨ, ਹੇ ਮਨ, ਚੰਚਲ ਚੋਰ, ਤੂੰ ਬੜਾ ਦੁੱਖ ਦੇਣਾ ਹੈ, ਬਖਸ਼ੇ ਗੁਰੂ ਜੀ। ਇਹ ਕਹਿ ਕੇ ਫਿਰ ਪਾਠ ਵਿੱਚ ਉਹ ਤੁਰੀ। ਕੁਛ ਪਾਠ ਦੇ ਮਗਰੋਂ ਮਨ ਹੋਰੀ ਫਿਰ ਖਿਸਕ ਗਏ। ਤਦੇ ਪਤਾ ਲੱਗਾ ਜਦ ਕੇਤੀ ਛੁੱਟੀ ਨਾਲ ਕਿਹਾ ਗਿਆ। ਹੁਣ ਮਾਈ ਕਹਿਣ ਲੱਗੀ, ਅਜੇ ਸੁਰਤ ਨੀਵੀਂ ਹੈ। ਅੱਛਾ, ਹੁਣ ਗੱਜ ਕੇ ਜਪਜੀ ਸਾਹਿਬ ਦਾ ਪਾਠ ਕਰੀ। ਹੁਣ ਲੱਗੀ ਉੱਚੀ ਪਾਠ ਕਰਨ, ਆਪਣੀ ਹੀ ਪਿਆਰੀ ਸੁਰ ਵਿੱਚ ਕੰਨ ਮਸਤ ਹੋ ਗਏ, ਭੋਗ ਪੈ ਗਿਆ। ਪਹਿਲਾਂ ਮਨ ਹੋਰੀ ਗੁਰਬਾਣੀ ਵਿੱਚ ਲੱਗੇ ਰਹੇ, ਪਰ ਫਿਰ ਸੋਚੀ ਪੈ ਗਏ, ਹੋਇਆ ਸੋ ਹੋਇਆ, ਚੰਗਾ ਹੋਇਆ, ਪਰ ਮੈਨੂੰ ਕਈ ਕਲੇਸ਼ ਚੱਲਣੇ ਪੈਣਗੇ। ਫਿਰ ਹੋਸ਼ ਆਈ, ਹੌਕਾ ਭਰ ਕੇ ਕਹਿੰਦੀ ਹੈ, ਅੱਛਾ ਮਨਾ, ਲੈ ਹੁਣ ਅਰਦਾਸਾ ਕਰੀ। ਜਿਉਂ ਅਰਦਾਸੇ ਦੀ ਪੌੜੀ ਦਾ ਪਾਠ ਬਾਰ ਬਾਰ ਕਰਨ ਲੱਗੀ ਹੈ, ਅੱਧਾ ਘੰਟਾ ਲੰਘ ਗਿਆ। ਹੁਣ ਕੁਛ ਠੰਡ ਵਰਤੀ ਹੋਈ ਜਾਪੀ, ਕੁਛ ਟਿਕਾਓ ਵੀ ਆਇਆ। ਮਾਈ ਨੇ ਬੇਨਤੀ ਕੀਤੀ, ਸ਼ੁਕਰ ਆਖਿਆ, ਅੱਖਾਂ ਵਿੱਚ ਨੀਂਦ ਔਰ ਨੀਂਦ ਵਿੱਚ ਸੁੱਖ ਪਾਸਿਆ। ਫਿਰ ਮਾਈ ਸੌਂ ਗਈ, ਪਰ ਅੱਧੀ ਘਾੜੀ ਬਾਅਦ ਜਾਗ ਖੁੱਲ ਗਈ। ਨੇਤਰਾਂ 'ਚੋਂ ਨੀਰ ਜਾਰੀ ਹੈ, ਰੋ ਰਹੀ ਹੈ। ਕੋਈ ਵਿਚਾਰ ਨਹੀਂ, ਕੋਈ ਸੋਚ ਨਹੀਂ ਹੈ, ਰੋ ਰਹੀ ਹੈ, ਪਰ ਨੈਣ ਵਿੱਚ ਕਹਿ ਰਹੇ ਹਨ, ਸੁਨਤਾ ਛਾ ਰਹੀ ਹੈ, ਧੰਨ ਤੂੰ ਹੈ, ਸ਼ੁਕਰ, ਬਖਸ਼। ਇਹ ਆਵਾਜ਼ ਨਿਕਲ ਕੇ ਸੁਰਤ ਅਡੋਲ ਹੋ ਗਈ। ਫੁਰਨੇ ਰੁੱਕ ਗਏ, ਨਾਮ ਦਾ ਪ੍ਰਵਾਹ ਚੱਲ ਪਿਆ। ਬਸ ਹੁਣ ਕੌਣ ਦੁਖੀ ਹੈ, ਹੁਣ ਦੁੱਖ ਕਿਸ ਨੂੰ ਹੈ, ਹੁਣ ਤਾਂ ਸੁਰਤ ਕੀ ਕਹਿ ਸਕਦੀ ਹੈ। ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਸੁਰਤ ਸ਼ਬਦ ਦੇ ਸਿਮਰਨ ਵਿੱਚ ਨਿਮਗਨ ਚੱਲ ਰਹੀ ਹੈ। ਇਸ ਦਸ਼ਾ ਵਿੱਚੋਂ ਫਿਰ ਨੀਂਦ ਨੇ ਪਲਟਾ ਖਾ ਲਿਆ। ਮਾਈ ਸੌਂ ਗਈ, ਪਰ ਅੱਧੇ ਹੀ ਘੰਟੇ ਮਗਰੋਂ ਜਾਗ ਪਈ। ਇਹ ਨੀਂਦ ਕੋਈ ਸੁਭਾਗੀ ਨੀਂਦ ਨਹੀਂ ਸੀ। ਮਾਈ ਕੀ ਦੇਖਦੀ ਹੈ ਕਿ ਸਰੀਰ ਹੌਲਾ ਫੁੱਲ ਹੈ, ਰੂਹ ਉੱਚੇ ਵੈਰਾਗ ਨਾਲ ਭਿੱਜੀ ਪਈ ਹੈ। ਨਿਰਬਲਤਾ ਪਰ ਸੁਖਾਵੀਂ ਨਿਰਬਲਤਾ ਵਿੱਚ ਸਰੀਰ ਪਸਰ ਪਿਆ ਹੈ। ਘੜਿਆਲ ਦੀ ਆਵਾਜ਼ ਆਈ, ਤ੍ਰਿਪੈਰਾ ਵੱਜ ਗਿਆ। ਮਾਈ ਕਹਿੰਦੀ ਹੈ, ਅੰਮ੍ਰਿਤ ਵੇਲਾ ਹੋ ਗਿਆ, ਉੱਠਾਂ ਇਸ਼ਨਾਨ ਕਰਾਂ, ਪਤੀ ਜੀ ਨੂੰ ਕਰਾਵਾਂ ਅਤੇ ਸਤਸੰਗ ਨੂੰ ਚਲੀਏ। ਪਰ ਵਾਹ ਵਾਹ ਪਤੀ ਜੀ, ਤੁਸੀਂ ਤਾਂ ਸਤਸੰਗ ਵਿੱਚ ਐਂ ਗਏ ਜਿਸ ਤਰ੍ਹਾਂ ਲੂਣ ਦੀ ਪੁਤਲੀ ਸਮੁੰਦਰ ਦਾ ਇਸ਼ਨਾਨ ਕਰਨ ਜਾਵੇ। ਮੈਂ ਅਜੇ ਲੂਣ ਨਹੀਂ ਹੋਈ, ਮੈਂ ਰੋਜ਼ ਨਾਉਂਦੀ ਹਾਂ ਅਤੇ ਰੋਜ਼ ਬਾਹਰ ਆ ਜਾਂਦੀ ਹਾਂ। ਪਿਆਰੀ ਜੀਤ, ਜਾਗ, ਤ੍ਰਿਪੈਰਾ ਵੱਜ ਗਿਆ, ਮੈਂ ਨਹਾ ਧੋ ਕੇ ਆਈ ਹਾਂ। ਸ੍ਰੀ ਗੁਰੂ ਜੀ ਡੇਰੇ 'ਤੇ ਚਲੇ ਗਏ। ਪਿਆਰੀ ਤੂੰ ਅੱਜ ਦੇਰ ਕਿਉਂ ਲਾਈ, ਜਾਗ ਪਿਆਰੀ ਚਲੀਏ। ਪਰ ਹਾਂ ਪਿਆਰੀ, ਤੂੰ ਹੁਣ ਸਤਸੰਗ ਵਿੱਚ ਇਸ਼ਨਾਨੀਆਂ ਵਾਂਗੂ ਨਹੀਂ ਜਾਂਦੀ ਜੋ ਜਲ ਵਿੱਚ ਜਾ ਕੇ ਠੰਡਕਾਂ ਲੈ ਕੇ ਪਰਤ ਆਉਂਦੇ ਹਨ। ਤੂੰ ਤਾਂ ਸਤਸੰਗ ਵਿੱਚ ਐਵੇਂ ਗਈਓ ਜਿਕੂ ਜਲ ਤੋਂ ਵਿਛੜੀ ਮੱਛਲੀ ਜਲ ਵਿੱਚ ਜਾ ਕੇ ਪਿੱਛੇ ਨਹੀਂ ਪਰਤਦੀ। ਹਾ ਹਾ, ਅੱਜ ਮੈਂ ਇਕੱਲੀ ਵੇ ਲੋਕੋ, ਅੱਜ ਮੈਂ ਇਕੱਲੀ ਹਾਂ। ਮੈਨੂੰ ਸਤਸੰਗ ਵਿੱਚ ਕੌਣ ਲਿਜਾਏ, ਮਰਨਾ ਕੂੜ ਵੇ ਲੋਕੋ, ਪਰ ਮਰਨਾ ਸੱਚ ਵੇ ਲੋਕੋ। ਧੀਰਜ ਕਰੋ, ਪਰ ਮਰ ਗਿਆਂ ਦੇ ਵਿਗੋਚੇ ਆ ਜਾਂਦੇ ਹਨ। ਇਹ ਪਰਮਾਰਥ ਦੇ ਸਾਥੀਓ, ਤੋੜ ਤਾਂ ਨਿਭਾ ਜਾਂਦੇ ਹੋ ਜੇ। ਤੁਹਾਡੀ ਮਹਿਮਾ ਵਿੱਚ ਕਿਹਾ ਹੈ, ਨਾਨਕ ਕਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ, ਫਿਰ ਤੁਸੀਂ ਮੈਨੂੰ ਕਿਉਂ ਛੱਡ ਗਏ। ਦੇਖੋ ਹੁਣ ਮੈਂ ਇਕੱਲੀ ਹਾਂ, ਮੈਂ ਸਤਸੰਗ ਵਿੱਚ ਕਿਕੂ ਜਾਵਾਂ। ਹੈਂ ਤ੍ਰਿਬਕ ਕੇ, ਹੈਂ ਸ੍ਰੀ ਵਾਹਿਗੁਰੂ, ਮੈਂ ਕਿੱਥੇ ਚਲੀ ਗਈ। ਪਿਆਰੇ ਸਦਾ ਅੰਗ ਸੰਗ ਹਨ, ਸਤਸੰਗ ਕਿੱਥੇ ਹੈ, ਜਿੱਥੇ ਮਨ ਵਿੱਚ ਨਾਮ ਹੈ। ਸੋ ਹੇ ਮਨ, ਉਲਟ ਨਾਮ ਵਿੱਚ ਆ ਜਾ, ਆ ਜਾ। ਕਹਿੰਦੀ ਦੇ ਅਥਰੂ ਆਏ, ਅਰ ਨੈਣਾ ਵਿੱਚ ਹੀ ਸੁੱਕੇ। ਸੁਰਤ ਇੱਕ ਕੜਾਕਾ ਖਾ ਕੇ ਚੜੀ, ਅਡੋਲ ਧੁਨੀ ਨਾਮ ਦੀ ਬਚ ਗਈ। ਹੁਣ ਪਿਆਰੇ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਹਨ। ਫਿਰ ਛੇਤੀ ਹੀ ਅੱਖ ਖੁੱਲ ਗਈ, ਆਵਾਜ਼ ਆ ਰਹੀ ਸੀ। ਛੋਟੇ ਸਾਹਿਬਜ਼ਾਦੇ ਖੜ੍ਹੇ ਕਹਿ ਰਹੇ ਸਨ, ਪਿਆਰੀ ਅੰਮਾ ਜੀ ਆਓ ਦਰਬਾਰ ਵਿੱਚ ਚਲੀਏ, ਅੱਜ ਹਰਦਿਆਲ ਸਿੰਘ ਜੀ ਰਾਗੀ ਆਏ ਹਨ, ਬਹੁਤ ਸੋਹਣਾ ਕੀਰਤਨ ਹੋਵੇਗਾ। ਇਹ ਪਿਆਰੀ, ਲਾਡਲੀ, ਤੋਤਲੀ ਅਤੇ ਦਾਨੀ ਆਵਾਜ਼ ਸੁਣ ਕੇ ਮਾਈ ਉੱਠੀ, ਬੱਚਿਆਂ ਨੂੰ ਗੋਦ ਵਿੱਚ ਲੈ ਲਿਆ, ਛਾਤੀ ਨਾਲ ਲਾਇਆ, ਪਿਆਰ ਕੀਤਾ। ਠੰਡ ਪੈ ਗਈ। ਅਜੇ ਮਾਈ ਨੂੰ ਤਨਕ ਆਸਰਾ ਦਿਸ਼ਟਮਾਨ ਦੇ ਪ੍ਰੇਮ ਦਾ ਲੋੜੀਂਦਾ ਸੀ। ਮਾਈ ਪਿਆਰਿਆਂ ਨੂੰ ਨਾਲ ਲੈ ਕੇ ਸਤਸੰਗ ਵਿੱਚ ਪਹੁੰਚੀ। ਸੁਰਤ ਬੱਚਿਆਂ ਦੇ ਪਿਆਰ ਦਾ ਸਥੂਲ ਆਸਰਾ ਲੈ ਕੇ, ਗੁਰੂ ਦਰਸ਼ਨ ਦਾ ਧਿਆਨ ਵਿੱਚ ਸੂਖਮ ਆਸਰਾ ਪਾ ਕੇ ਅਤੇ ਕੀਰਤਨ ਦਾ ਦਿਲ ਖਿੱਚਵਾਂ ਆਸਰਾ ਲੈ ਕੇ ਨਾਮ ਵਿੱਚ ਅਡੋਲ ਜੁੜ ਗਈ। ਅਰ ਦਿਨ ਚੜ੍ਹੇ ਤੱਕ ਨਾਮ ਵਿੱਚ ਇਕਾਗਰ ਹੋਈ, ਆਨੰਦ ਵਿੱਚ ਨਿਮਗਨ ਰਹੀ। ਐਂ ਬੀਤੀ ਦੂਸਰੀ ਔਖੀ ਰਾਤ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।